ਜਮ ਅਤੇ ਜਮਪੁਰੀ। ਪਹਿਲਾਂ ਤਾਂ ਆਰੰਭ ਵਿੱਚ ਹੀ ਜਪਜੀ ਸਾਹਿਬ ਦੇ ਪਾਠ ਵਿੱਚ ਆਏ ਗੁਰਵਾਕ ਦਾ ਪ੍ਰਮਾਣ ਦਿੱਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਵਾਹਿਗੁਰੂ ਦੇ ਨਾਮ ਨੂੰ ਮੰਨਣ, ਨਿੱਧ ਆਸਣ ਕਰਨ ਕਰਕੇ ਮਾਇਆ ਮਮਤਾ ਵਿੱਚ ਪੈਣੋਂ ਬਚੀਦਾ ਹੈ ਅਤੇ ਜਮ ਦੀਆਂ ਚੋਟਾਂ ਨਹੀਂ ਖਾਈਦੀਆਂ, ਨਾ ਹੀ ਜਮ ਦੇ ਨਾਲ ਜਾਈਦਾ ਲਿਜਾਈਦਾ ਹੈ। ਯਥਾ ਗੁਰਵਾਕ, ਮੰਨੈ ਮੂੰਹ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਜਪ ਜੀ, ਸੱਤ ਅਤੇ ਸੱਤਵਾਦ ਦੇ ਸਰ ਚਸ਼ਮੇ ਗੁਰੂ ਨਾਨਕ ਸਾਹਿਬ ਦੀ ਸਰਬੱਗ ਦਿਵ ਦ੍ਰਿਸ਼ਟੀ ਨੇ ਅਦ੍ਰਿਸ਼ਟ ਦੁਨੀਆਂ ਵਿੱਚ ਜਮ ਦੀ ਹੋਂਦ ਦੇਖੀ, ਤਦੇ ਤਾਂ ਐਸਾ ਜ਼ਿਕਰ ਜਮ ਦਾ ਜਪਜੀ ਸਾਹਿਬ ਵਿੱਚ ਕੀਤਾ, ਪਰ ਨਾਲ ਹੀ ਇਹ ਨਿਸ਼ਚਿਤ ਕਰਾ ਦਿੱਤਾ ਕਿ ਨਾਮ ਅਭਿਆਸ ਦੀ ਕਮਾਈ ਕਰਨ ਹਾਰਿਆਂ ਨੂੰ ਇਸ ਜਮ ਦਾ ਡਰ ਨਹੀਂ, ਜਮ ਉਹਨਾਂ ਦੇ ਨੇੜੇ ਨਹੀਂ ਆ ਸਕਦਾ। ਪਰ ਜਮ ਹੈ ਸਹੀ, ਗੁਰਮਤਿ ਹੀਣੇ ਨਾਮ ਬਿਹੂਣੇ ਸਾਖਤਾਂ ਨੂੰ ਧਰ ਕੇ ਲੈਂਦਾ ਹੈ। ਅਸੀਂ ਨਿਤ ਰਹਿ ਰਾਜ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਆਸਾ ਮਹਲਾ ਚੌਥਾ ਸੋ ਪੁਰਖ ਦੀ ਤੁਕ ਪੜ੍ਹਦੇ ਹਾਂ, ਪਰ ਬਿਨਾਂ ਵਿਚਾਰੇ ਦੇ ਉੱਪਰ ਦੀ ਹੀ ਲੰਘ ਜਾਂਦੇ ਹਾਂ। ਇਹ ਤੁਕ ਸਾਫ ਦੱਸਦੀ ਹੈ ਕਿ ਵਾਹਿਗੁਰੂ ਦਾ ਨਾਮ ਸਿਮਰਨ ਹਾਰੇ ਮੁਕਤ ਰੂਪ ਹੋ ਜਾਂਦੇ ਹਨ, ਤਿਨ੍ਹਾਂ ਦੀ ਜਮ ਦੀ ਫਾਸੀ ਟੁੱਟ ਜਾਂਦੀ ਹੈ, ਤਿਨ੍ਹਾਂ ਦੇ ਗਲ ਇਹ ਜਮ ਫਾਹੀ ਪੈਂਦੀ ਹੀ ਨਹੀਂ। ਜਿਨ੍ਹਾਂ ਸਾਖਤਾਂ ਨੇ ਹਰੀ ਰਸ ਦਾ ਸਵਾਦ ਨਹੀਂ ਜਾਣਿਆ, ਤਿਨ੍ਹਾਂ ਦੇ ਅੰਦਰ ਹਉਮੈ ਦਾ ਕੰਡਾ ਹੁੰਦਾ ਹੈ। ਇਸ ਲੋਕ ਵਿਖੇ ਤਾਂ ਇਹ ਹਉਮੈ ਦਾ ਕੰਡਾ ਹਉਮੈ ਗ੍ਰਸਤ ਪ੍ਰਾਣੀ ਨੂੰ ਪਰਮਾਰਥ ਵੱਲ ਆਉਣ ਨਹੀਂ ਦਿੰਦਾ ਅਤੇ ਨਾਮ ਸਿਮਰਨ ਤੋਂ ਮੁਨਹਰਫ ਹੀ ਰੱਖਦਾ ਹੈ। ਜਦ ਸਿਮਰਨ ਵੱਲ ਆਉਣ ਹੀ ਨਹੀਂ ਦਿੰਦਾ ਤਾਂ ਉਸਨੂੰ ਸਿਮਰਨ ਰਸ ਕੀ ਆਉਣਾ ਸੀ? ਕਦਾਚਿਤ ਨਹੀਂ ਅੱਗੇ ਜਾ ਕੇ ਅਗਲੇ ਲੋਕ ਵਿਖੇ ਜਦੋਂ ਉਹਨਾਂ ਮਾਰਗਾਂ ਵਿਖੇ ਚੱਲਣਾ ਪੈਂਦਾ ਹੈ ਜਿਨ੍ਹਾਂ ਦੇ ਕੋਸ ਵੀ ਗਿਣੇ ਨਹੀਂ ਜਾਂਦੇ, ਉਹਨਾਂ ਰਾਹਾਂ ਵਿੱਚ ਇਹ ਹਉਮੈ ਦਾ ਕੰਡਾ ਚੁੱਭਦਾ ਹੈ ਅਤੇ ਜਿਉਂ ਜਿਉਂ ਚੱਲੈਂ ਚੁੱਭੈ ਦੁੱਖ ਪਾਵੈਂ, ਜਮ ਕਾਲ ਸਹੈਂ ਸਿਰ ਡੰਡਾ ਹੈ। ਸੋਹਿਲਾ ਗੌੜੀ ਪੂਰਬੀ ਮਹੱਲਾ ਚੌਥਾ ਦੇ ਗੁਰਵਾਕ ਅਨੁਸਾਰ ਜਿਉਂ ਜਿਉਂ ਇਹ ਕੰਡਾ ਚੁੱਭਦਾ ਹੈ ਤਿਉਂ ਤਿਉਂ ਦੁਖਦਾਈ ਹੁੰਦਾ ਹੈ, ਉਪਰੋਂ ਜਮਾਂ ਦਾ ਡੰਡਾ ਸਿਰ 'ਤੇ ਪੈਂਦਾ ਹੈ ਜੋ ਅਵੱਸ਼ ਸਹਿਣਾ ਪੈਂਦਾ ਹੈ। ਇਸ ਗੁਰਵਾਕ ਵਿੱਚ ਜਮ ਅਤੇ ਜਮ ਦੇ ਡੰਡ ਰੂਪੀ ਡੰਡੇ ਦੀ ਹੋਣ ਤੋਂ ਕੋਈ ਸ਼ਰਧਾਵਾਨ ਸਿੱਖ ਮੁਨਕਰ ਨਹੀਂ ਹੋ ਸਕਦਾ, ਸਗੋਂ ਗੁਰਮੁਖ ਹੋ ਕੇ ਭਉ ਕਰਦਾ ਹੈ ਅਤੇ ਆਪਣਾ ਆਪ ਪਛਾਣਦਾ ਹੈ। ਸਾਕਤ ਦੀ ਗਤੀ ਤੋਂ ਭੈ ਮਾਨ ਹੋ ਕੇ ਆਪ ਬਚਦਾ ਹੈ ਅਤੇ ਹੋਰਨਾਂ ਨੂੰ ਬਚਾਉਂਦਾ ਹੈ। ਆਪ ਸੁਮਾਰਗੇ ਪੈਂਦਾ ਹੈ ਅਤੇ ਆਪਣੇ ਸਾਥੀਆਂ ਨੂੰ ਸੁਮਾਰਗੇ ਪਾਉਂਦਾ ਹੈ। ਅਗਲਾ ਗੁਰਵਾਕ ਜਮ ਦੀ ਭਿਅੰਕਰਤਾ ਸੰਬੰਧੀ ਕੈਸੀ ਸਪਸ਼ਟ ਗਵਾਹੀ ਦਿੰਦਾ ਹੈ। ਯਥਾ ਗੁਰਵਾਕ, ਕੂਕਰ ਕੂੜ ਕਮਾਈਐ ਗੁਰਨੰਦਾ ਪਚੈ ਪਛਾਣ, ਭਰਮੇ ਭੂਲਾ ਦੁੱਖ ਘਣੋ ਜਮ ਮਾਰ ਕਰੈ ਖੁਲਹਾਨ, ਮਨਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੁਭਾਨ, ਐਥੈ ਧੰਦ ਪਿਟਾਈਐ ਸੱਚ ਲਿਖਤ ਪਰਵਾਨ। ਸ੍ਰੀ ਰਾਗ ਮਹਲਾ ਪਹਿਲਾ। ਭਾਵ ਸਾਕਤ ਨਿਗੁਰਾ ਗੁਰਬੇ ਮੁਖ ਕੁੱਤੇ ਦੀ ਨਿਆਈ ਹੁੰਦਾ ਹੈ, ਕੁੱਤੇ ਵਾਂਗੂ ਭੌਂਕ ਭੌਂਕ ਗੁਰੂ ਕੀ ਨਿੰਦਿਆ ਕਰ ਕਰ ਪੱਚੇ ਪਚ ਮਰਦਾ ਹੈ ਅਤੇ ਭਰਮੇ ਭੂਲਾ ਅੱਗੇ ਜਾ ਕੇ ਘਣੇ ਦੁੱਖ ਸਹਿੰਦਾ ਹੈ। ਜੰਮੂਆਂ ਉਸਨੂੰ ਮਾਰ ਮਾਰ ਕੇ ਉਸਦਾ ਖਲਿਆਣ ਕਰ ਦਿੰਦਾ ਹੈ, ਉਸਦਾ ਕਚੂਮਰ ਕੱਢ ਦਿੰਦਾ ਹੈ। ਮਨਮੁਖੀਏ ਸਾਕਤ ਨੂੰ ਸੁੱਖ ਕਦੇ ਮਿਲਦਾ ਨਹੀਂ। ਇਹ ਗੁਰਮੁਖ ਜਨ ਹੀ ਹਨ ਜਿਨ੍ਹਾਂ ਉੱਤੇ ਸੱਚਾ ਸੁੱਖ ਸੋਭਦਾ ਸੁਭਾਏ ਮਾਨ ਹੁੰਦਾ ਹੈ। ਇੱਥੇ ਇਸ ਲੋਕ ਵਿਖੇ ਮਨਮੁਖੀਏ ਸਾਕਤ ਨਿਕਰਮਣ ਧੰਦ ਪਿਟਾਈ ਦੇ ਹਨ, ਧੰਦਿਆਂ ਵਿੱਚ ਪਏ ਰੋਂਦੇ ਪਿੱਟਦੇ ਰਹਿੰਦੇ ਹਨ। ਅੱਗੇ ਉਹਨਾਂ ਨਾਲ ਕੀ ਬੀਤਦੀ ਹੈ ਸੋ ਉੱਪਰ ਦੱਸ ਹੀ ਦਿੱਤਾ ਗਿਆ ਹੈ। ਇਹ ਉੱਪਰਲੀ ਗੁਰਵਾਕਮਈ ਸਾਰੀ ਲਿਖਤ ਬਾਣੀ ਸੱਚ ਲਿਖਤ ਹੈ, ਸੱਚੀ ਲਿਖਤ ਹੋਣ ਕਰਕੇ ਪ੍ਰਵਾਨ ਹੈ, ਪ੍ਰਵਾਨ ਕਰਨੇ ਯੋਗ ਹੈ। ਅਤੇ ਜਮ ਮਾਰ ਕਰੈ ਖੁਲਹਾਨਮਈ ਸੱਚੀ ਲਿਖਤ ਵੀ ਸੱਚ ਕਰਕੇ ਮੰਨਣ ਪ੍ਰਵਾਨ ਕਰਨ ਯੋਗ ਹੈ ਕਿ ਜਮ ਦੀ ਹਸਤੀ ਜ਼ਰੂਰ ਹੈ, ਉਹ ਮਾਰ ਮਾਰ ਕੇ ਖਲਿਆਣ ਕਰ ਦਿੰਦਾ ਹੈ ਗੁਰਨਿੰਦਕਾਂ ਸਾਕਤਾਂ ਦਾ। ਇਸ ਵਿੱਚ ਰੰਚਕ ਸੰਦੇਹ ਨਹੀਂ। ਅਗਲਾ ਗੁਰਪ੍ਰਮਾਣ ਦੱਸਦਾ ਹੈ ਕਿ ਜਿਹੜੇ ਮਨਮੁਖੀਏ ਸਾਕਤ ਨਰ ਸਤਿਗੁਰੂ ਤੋਂ ਮੂੰਹ ਫੇਰਦੇ ਹਨ ਉਹਨਾਂ ਦੇ ਮੁੱਖ ਕਾਲੇ ਹਨ, ਤਿਨ੍ਹਾਂ ਦੇ ਮੱਥਿਆਂ 'ਤੇ ਕਾਲੇ ਲੇਖ ਲਿਖੇ ਗਏ ਹਨ। ਉਹ ਅਨ ਦਿਨ ਦਿਨ ਰਾਤ ਦੁੱਖ ਹੀ ਦੁੱਖ ਸਹੇੜਦੇ ਹਨ, ਦੁੱਖਾਂ ਦੀਆਂ ਪੰਡਾਂ ਇਕੱਠੀਆਂ ਕਰਦੇ ਹਨ ਜੋ ਅੱਗੇ ਜਾ ਕੇ ਚੁੱਕਣੀਆਂ ਪੈਣਗੀਆਂ। ਨਿੱਤਾ ਪ੍ਰਤੀ ਜੰਮੂਆਂ ਉਹਨਾਂ ਦੇ ਸਿਰ 'ਤੇ ਖੜਾ ਉਹਨਾਂ ਨੂੰ ਜੂੰਦਾ ਹੈ। ਯਥਾ ਗੁਰਵਾਕ ਸਤਿਗੁਰ ਤੇ ਜੋ ਮੂੰਹ ਫੇਰੈ ਮੱਥੇ ਤਿੰਨ ਕਾਲੇ, ਅਨ ਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ। ਸ੍ਰੀ ਰਾਗ ਮਹਲਾ ਤੀਜਾ। ਉਹ ਜਮ ਦੇ ਜਾਲ ਵਿੱਚ ਜ਼ਰੂਰ ਪੈਣਗੇ ਐਸੇ ਸਾਕਤ ਅਗਿਆਨੀ ਪੁਰਸ਼, ਹਉਮੈ ਵਿੱਚ ਗ੍ਰਸੇ ਹਉਮੈ ਦੇ ਲੱਦੇ ਹੀ ਫਿਰਦੇ ਹਨ। ਹਉਮੈ ਲੱਦਿਆਂ ਹਉਮੈ ਅਟਿਆਂ ਹਉਮੈ ਦੀ ਗਣਤ ਗਣਦਿਆਂ ਨੂੰ ਕਦੇ ਸੁੱਖ ਨਹੀਂ। ਉਹ ਬਿਖ ਦੀ ਕਾਰ ਹੀ ਕਮਾਉਂਦੇ ਹਨ ਅਤੇ ਬਿਖ ਹੀ ਮਾਹੇ ਸਮਾਉਂਦੇ ਖਚਤ ਹੋਏ ਰਹਿੰਦੇ ਹਨ। ਐਸੇ ਬਿਖਈ ਪੁਰਸ਼ ਨਾਮ ਅੰਮ੍ਰਿਤ ਦੇ ਪਾਸੇ ਆਉਂਦੇ ਹੀ ਨਹੀਂ ਅਤੇ ਪਰਮਾਰਥਾਂ ਵੱਲ ਲੱਗਦੇ ਹੀ ਨਹੀਂ। ਨਾਮ ਦੀ ਉਹਨਾਂ ਨੂੰ ਸੂਝ ਬੂਝ ਹੀ ਨਹੀਂ ਆਉਂਦੀ, ਨਾਮ ਬਿਨਾਂ ਉਹਨਾਂ ਨੂੰ ਕਿਤੇ ਵੀ ਠੌਰ ਨਹੀਂ ਮਿਲਦੀ, ਨਾ ਇੱਥੇ ਨਾ ਉੱਥੇ, ਨਾ ਲੋਕ ਵਿਖੇ ਨਾ ਪਰਲੋਕ ਵਿਖੇ। ਅੱਗੇ ਜਾ ਕੇ ਜਮਾਂ ਦੇ ਵੱਸ ਪੈ ਜਾਂਦੇ ਹਨ ਜੋ ਉਹਨਾਂ ਨੂੰ ਜਮਪੁਰੀ ਵਿੱਚ ਲੈ ਜਾਂਦੇ ਹਨ ਅਤੇ ਜਮਪੁਰੀ ਦੇ ਦੁੱਖ ਸਹਿਣੇ ਪੈਂਦੇ ਹਨ। ਉਹਨਾਂ ਦੁੱਖਾਂ ਨੂੰ ਉਹੀ ਜਾਣਦੇ ਹਨ ਜਿਨ੍ਹਾਂ ਨੂੰ ਸਹਿਣੇ ਪਏ ਹਨ। ਯਥਾ ਗੁਰਵਾਕ ਹਉਮੈ ਸਭਾ ਗਣਤ ਹੈ, ਗਣਤੈ ਨੌ ਸੁਖ ਨਾਹੇ, ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹ ਸਮਾਹੇ, ਬਿਨ ਨਾਵੈ ਠੌਰ ਨਾ ਪਾਇਨੀ ਜੰਪੁਰ ਦੁਖ ਸਹਾਹੇ। ਸ੍ਰੀ ਰਾਗ ਮਹਲਾ ਤੀਜਾ। ਇਸ ਗੁਰਵਾਕ ਤੋਂ ਜੰਪੁਰੀ ਵੀ ਸਿੱਧ ਹੋ ਗਈ। ਅਦ੍ਰਿਸ਼ਟ ਦੁਨੀਆਂ ਵਿੱਚ ਜੰਪੁਰੀ ਵੀ ਇੱਕ ਪੁਰੀ ਹੈ ਜਿੱਥੇ ਜਮਾਂ ਦਾ ਵਾਸਾ ਹੈ ਅਤੇ ਜਿੱਥੇ ਆਮ ਪੁਰਸ਼ ਜਾ ਕੇ ਜਮਾਂ ਦੇ ਵੱਸ ਪੈਂਦੇ ਹਨ ਅਤੇ ਜਮਾਂ ਦੀ ਮਾਰ ਦੇ ਦੁੱਖ ਸਹਿੰਦੇ ਹਨ। ਅਗਲਾ ਗੁਰਵਾਕ ਵੀ ਇੱਕੋ ਤੁਕ ਅੰਦਰ ਇਹ ਦੱਸਦਾ ਹੈ ਕਿ ਜੋ ਜੋ ਪ੍ਰਾਣੀ ਹਉਮੈ ਕਰਮ ਕਮਾਉਂਦੇ ਹਨ ਤਿਨ੍ਹਾਂ ਨੂੰ ਜਮ ਦਾ ਡੰਡ ਸਹਿਣਾ ਪੈਂਦਾ ਹੈ ਅੱਗੇ ਜਾ ਕੇ। ਯਥਾ ਗੁਰਵਾਕ ਹਉਮੈ ਕਰਮ ਕਮਾਉਂਦੇ ਜਮ ਡੰਡ ਲੱਗੈ ਤਿਨ ਆਏ, ਨਾਮ ਬਿਨਾਂ ਜਿਤਨੇ ਵੀ ਹੋਰ ਕਰਮ ਹਨ ਸਭ ਹਉਮੈ ਕਰਮ ਹਨ, ਹਉਮੈ ਅੰਦਰ ਕੀਤੇ ਜਾਂਦੇ ਹਨ ਅਤੇ ਇਹਨਾਂ ਹਉਮੈ ਕਰਮਾਂ ਦੇ ਕਰਨ ਹਾਰੇ ਸਭ ਜਮ ਡੰਡ ਦੇ ਅਧਿਕਾਰੀ ਹਨ। ਸੱਚ ਭਾਖਦੇ ਹਨ ਗੁਰੂ ਸਾਹਿਬ ਕਿ ਇਸ ਤੋਂ ਕੇਵਲ ਰਾਮ ਜਨ ਹੀ ਅਲੱਗ ਹਨ। ਆਪ ਹੁਦਰੇ ਹਉਮੈ ਦੇ ਅਧੀਨ ਹੋ ਕੇ ਅਨੇਕ ਪ੍ਰਕਾਰੀ ਕਰਮ ਕਮਾਵਣ ਹਾਰੇ ਸਾਰੇ ਹੀ ਅੱਗੇ ਜਾ ਕੇ ਜਮ ਡੰਡ ਦੇ ਅਧਿਕਾਰੀ ਬਣਨਗੇ। ਸਹੀ ਬਚ ਕੇ ਉਭਰਨਗੇ ਜੋ ਸੱਚੇ ਸਤਿਗੁਰੂ ਦੇ ਸੇਵਕ ਸਿੱਖ ਹੋ ਕੇ ਵਾਹਿਗੁਰੂ ਨਾਮ ਨਾਲ ਲਿਵ ਲਾਉਣਗੇ। ਯਥਾ ਗੁਰਵਾਕ ਹਉਮੈ ਕਰਮ ਕਮਾਉਂਦੇ ਜਮ ਡੰਡ ਲੱਗੈ ਤਿਨ ਆਏ, ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇਤੀ ਲਿਵ ਲਾਏ। ਸ੍ਰੀ ਰਾਗ ਮਹਲਾ ਤੀਜਾ। ਜੋ ਸੰਸਾਰੀ ਪੁਰਸ਼ ਜ਼ਾਹਰਾ ਤੌਰ 'ਤੇ ਸਰੀਰ ਕਰਕੇ ਸੁਖੀ ਦਿਸਦੇ ਹਨ, ਉਹਨਾਂ ਦੀ ਕਾਇਆ ਵੀ ਅਰੋਗ ਅਤੇ ਛਿਦਰਹੀਣ ਜਾਪਦੀ ਹੈ। ਮਨ ਕਰਕੇ ਵੀ ਉਹਨਾਂ 'ਤੇ ਕੋਈ ਕਾੜਾ ਅੰਦੇਸਾ ਅਤੇ ਸੋਗ ਰੋਗ ਵਿਆਪਿਆ ਨਹੀਂ ਜਾਪਦਾ। ਦੁਨੀਆਂ ਦੇ ਐਸ਼ਵਰਜ 'ਤੇ ਵੀ ਉਹਨਾਂ ਨੇ ਖਾਸਾ ਜੱਫਾ ਮਾਰਿਆ ਹੋਇਆ ਹੈ। ਜਿਉਂ ਨਿਰਸ਼ੰਕ ਹੋ ਕੇ ਸਭ ਕਾਸੇ 'ਤੇ ਜਿਨ੍ਹਾਂ ਕਬਜ਼ਾ ਕੀਤਾ ਹੋਇਆ ਹੁੰਦਾ ਹੈ, ਪਰ ਜੇਕਰ ਉਹਨਾਂ ਦੇ ਪਾਰ ਬ੍ਰਹਮ ਵਾਹਿਗੁਰੂ ਕਦੇ ਚਿੱਤ ਚੇਤੇ ਨਹੀਂ ਆਇਆ ਤਾਂ ਉਹਨਾਂ ਨੇ ਅੱਗੇ ਜਾ ਕੇ ਅਵਸ਼ ਜਮ ਕੰਕਰਾਂ ਦੇ ਵਸ ਪੈਣਾ ਹੈ, ਪਏ ਬਾਜ ਨਹੀਂ ਰਹਿਣਾ। ਯਥਾ ਗੁਰਵਾਕ ਕਾਇਆ ਰੋਗ ਨਾ ਛਿੱਦਰ ਕਿਛ, ਨਾ ਕਿਛ ਕਾੜਾ ਸੋਗ, ਮਿਰਤ ਨਾ ਆਵੀ ਚਿੱਤ ਤਿਸ, ਅਹਿਨਿਸ ਭੋਗੈ ਭੋਗ, ਸਭ ਕਿਛ ਕੀਤੁਨ ਆਪਣਾ, ਜੀ ਨਾ ਸ਼ੰਕ ਧਰਿਆ, ਚਿੱਤ ਨਾ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਪਰਿਆ। ਸ੍ਰੀ ਰਾਗ ਮਹਲਾ ਪੰਜਵਾਂ। ਜਿਸ ਨੂੰ ਮੌਤ ਵੀ ਚੇਤੇ ਨਹੀਂ ਅਤੇ ਨਿਸ਼ੰਕ ਹੋ ਕੇ ਦਿਨ ਰਾਤ ਮਨ ਭਾਉਂਦੇ ਭੋਗ ਭੋਗਦਾ ਹੈ, ਪਰ ਨਿਮਖ ਵੀ ਭੋਗਾਂ ਦੇ ਦਾਤੇ ਸਿਰਜਣਹਾਰ ਵਾਹਿਗੁਰੂ ਨੂੰ ਨਹੀਂ ਸਿਮਰਦਾ, ਉਸਨੇ ਅੱਗੇ ਜਾ ਕੇ ਜਮ ਕੰਕਰ ਦੇ ਵਸ ਪੈਣਾ ਹੈ, ਪਰ ਜ਼ਰੂਰ ਪੈਣਾ ਹੈ। ਅਗਲੇ ਗੁਰਵਾਕ ਅੰਦਰ ਇਸ ਪ੍ਰਕਾਰ ਦਾ ਸੋਝਲਾ ਮਿਲਦਾ ਹੈ। ਯਥਾ ਗੁਰਵਾਕ ਚੌਥੇ ਪੈਰੈ ਰੈਣਕੈ ਵਣ ਜਾਰਿਆ ਮਿੱਤਰਾ, ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਵਣ ਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ। ਸ੍ਰੀ ਰਾਗ ਮਹਲਾ ਪਹਿਲਾ। ਅੰਤ ਕਾਲ ਪਛਤਾਸੀ ਅੰਧਲੇ, ਜਾਂ ਜਮ ਪਕੜ ਚਲਾਇਆ, ਸਭ ਕਿਛ ਆਪਣਾ ਕਰ ਕਰ ਰਾਖਿਆ, ਖਿਨ ਮੈਂ ਭਇਆ ਪਰਾਇਆ। ਸ੍ਰੀ ਰਾਗ ਮਹਲਾ ਪਹਿਲਾ। ਸੱਚੀ ਵੱਥ ਵਣਜਣ ਆਏ, ਜਗਿਆਸੂ ਵਣਜਾਰੇ ਮਨੁੱਖ ਨੂੰ ਸਨਮੁਖ ਕਰਕੇ ਉਚਾਰਦੇ ਹਨ ਗੁਰੂ ਸਾਹਿਬ। ਸੱਚੀ ਵੱਥ ਵਣਜਣ ਆਏ, ਦੇਖੋ ਕਿਵੇਂ ਉੜਕ ਖਾਲੀ ਜਾਂਦੇ ਹਨ। ਸਾਰੀ ਉਮਰ ਹੋਰ ਹੀ ਹੋਰ ਵਿਖਿਆ ਵਸਤੂਆਂ ਨੂੰ ਵਿਹਾਜਣ ਵਿੱਚ ਖਚਤ ਰਹਿਣ ਵਾਲਿਆਂ ਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਸਿਰ 'ਤੇ ਕਾਲ ਆ ਜਾਂਦਾ ਹੈ। ਮਰਨ ਪੈਰੇ ਹੋਏ ਪ੍ਰਾਣੀ ਦੇ ਪ੍ਰਾਣ ਹਿਰਨ ਲਈ ਜਦੋਂ ਜਮਦੂਤ ਆਉਂਦੇ ਹਨ, ਜੋ ਉਸਦੇ ਚਿੱਤ ਚੇਤੇ ਵੀ ਨਹੀਂ ਹੁੰਦਾ, ਵਾਹਿਗੁਰੂ ਚਿੱਤ ਆਉਣ ਦਾ ਤੱਤ ਭਾਉ ਉਸ ਨੂੰ ਕੀ ਮਿਲਣਾ ਸੀ? ਉਸ ਨੂੰ ਤਾਂ ਚੱਲਣ ਚਿੱਤ ਆਉਣ ਦੀ ਖਬਰ ਵੀ ਨਹੀਂ ਮਿਲਣੀ ਪਾਉਂਦੀ ਅਤੇ ਜਮਦੂਤ ਉਸ ਨੂੰ ਪਕੜ ਚਲਾਉਂਦੇ ਹਨ। ਸਾਰੀ ਅਵਰਦਾ ਬਿਰਥੀ ਗਵਾਵਣ ਹਾਰੇ, ਰੇ ਮੂੜੇ ਅੰਧਲੇ ਮਨੁੱਖ, ਤੂੰ ਅੰਤ ਕਾਲ ਪਛਤਾਵੇਂਗਾ ਜਦੋਂ ਜਮ ਨੇ ਆ ਕੇ ਤੈਨੂੰ ਪਕੜ ਚਲਾਉਣਾ ਹੈ। ਜੋ ਪਦਾਰਥ ਸਾਂਭ ਸਾਂਭ ਕੇ ਆਪਣਾ ਥਾਪ ਕੇ ਇਕੱਠਾ ਕਰਕੇ ਰੱਖਿਆ ਹੋਇਆ ਹੈ, ਉਹ ਖਿਨ ਮੈਂ ਪਰਾਇਆ ਹੋ ਜਾਣਾ ਹੈ। ਇੱਕ ਤਸੂ ਵੀ ਸੰਗ ਨਹੀਂ ਚੱਲਣਾ ਜਿਸ ਦੀ ਖਾਤਰ ਸਾਰੀ ਉਮਰ ਖੱਪ ਖੱਪ ਮਰਦਾ ਰਿਹਾ ਹੈ। ਆਯੂ ਅਵਰਦਾ ਦੇ ਭਰ ਜਵਾਨੀ ਦੇ ਪਹਿਰੇ ਤਾਂ ਐਸੀਆਂ ਲਹਿਰਾਂ ਵੱਜਦੀਆਂ ਹਨ ਕਿ ਅਹੰਮੇਵ ਦੇ ਮਨ ਮੱਤੇ ਨੂੰ ਬੁਰਾ ਭਲਾ ਕਿਛ ਸੁਝਦਾ ਹੀ ਨਹੀਂ, ਬੁਰੇ ਭਲੇ ਦੀ ਤਮੀਜ਼ ਹੀ ਨਹੀਂ ਰਹਿੰਦੀ। ਪਰੰਤੂ ਗੁਰੂ ਸਾਹਿਬ ਅਗਲੇ ਗੁਰਵਾਕ ਅੰਦਰ ਐਸੇ ਅਹੰਮੇਵ ਮੱਤੇ ਪ੍ਰਾਣੀ ਨੂੰ ਖਬਰਦਾਰ ਕਰਦੇ ਹਨ, ਹੇ ਪ੍ਰਾਣੀ, ਅੱਗੇ ਪੰਥ ਕਰਾਰਾ ਅਤੇ ਬੜਾ ਹੀ ਬਿਖੜਾ ਹੈ। ਪੂਰਾ ਸਤਿਗੁਰੂ ਵਾਹਿਗੁਰੂ ਤੈਂ ਕਦੇ ਚੇਤਿਆ ਨਹੀਂ, ਸਿਰ 'ਤੇ ਤੇਰੇ ਜਮ ਜੰਦਾਰ ਖੜਾ ਹੈ ਜਿਸ ਦਾ ਦੰਡ ਤੈਨੂੰ ਅਵਸ਼ ਸਹਿਣਾ ਪਵੇਗਾ। ਯਥਾ ਗੁਰਵਾਕ ਦੂਜੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ, ਭਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ, ਮਨ ਮੱਤਾ ਅਹੰਮੇ, ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ, ਪੂਰਾ ਸਤਿਗੁਰ ਕਬਹੁ ਨ ਸੇਵਿਆ ਸਿਰ ਠਾਡੇ ਜਮ ਜੰਦਾਰਾ। ਸ੍ਰੀ ਰਾਗ ਮਹਲਾ ਪੰਜਵਾਂ। ਜਦੋਂ ਹੁਕਮ ਚਲਾਣੇ ਦਾ ਧੁਰੋਂ ਗੋਬਿੰਦ ਦੀ ਦਰਗਾਹੋਂ ਲਿਖਿਆ ਆਇਆ ਤਾਂ ਪ੍ਰਾਣੀ ਨੂੰ ਅਵਸ਼ ਉੱਠ ਚੱਲਣਾ ਪੈਂਦਾ ਹੈ। ਉਹਨਾਂ ਦੇ ਸਾਥ ਜੋ ਲੈ ਜਾਣ ਦੀ ਕਮਾਣ ਹੁਕਮ ਓੜ ਕੀ ਲੈ ਕੇ ਆਏ ਹਨ, ਅਰਥਾਤ ਜਮਦੂਤ ਭਾਵ ਜਮਦੂਤਾਂ ਦੇ ਨਾਲ ਜ਼ਰੂਰੀ ਬੱਧੇ ਜਾਣਾ ਪੈਂਦਾ ਹੈ। ਅਸੀਂ ਅਨੇਕਾਂ ਜਾਂਦੇ ਡਿੱਠੇ ਹਨ, ਇੱਕ ਰੱਤੀ ਭਰ ਵੀ ਠਹਿਰਨ ਅਟਕਣ ਦੀ ਇਜਾਜ਼ਤ ਨਹੀਂ ਦੇਣੀ ਉਹਨਾਂ ਜਮਦੂਤਾਂ ਨੇ ਜਿਨ੍ਹਾਂ ਨੇ ਤਕੜੇ ਹੱਥ ਪਾ ਕੇ ਵਾਟ ਵਟਾਊ ਆਏ ਚਲਾਊ ਪ੍ਰਾਣੀ ਨੂੰ ਪਕੜਿਆ ਹੋਇਆ ਹੁੰਦਾ ਹੈ। ਯਥਾ ਗੁਰਵਾਕ ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨ ਦੇਵਨੀ ਵਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹਾਥ। ਸ੍ਰੀ ਰਾਗ ਮਹਲਾ ਪੰਜਵਾਂ। ਜਿਨ੍ਹਾਂ ਵਣਜਾਰਿਆਂ ਮਿੱਤਰਾਂ ਨੇ ਨਾਮ ਦੀ ਖੇਪ ਸਵੱਲੀ ਲੱਦੀ ਹੋਈ ਹੈ, ਤਿਨ੍ਹਾਂ ਨੇ ਹਰੀ ਦਰਗਾਹ ਅੰਦਰ ਜਾ ਕੇ ਨਿਹਚਲ ਥਾਂ ਮੱਲ ਲੈਣੀ ਹੈ ਅਤੇ ਆਪਣਾ ਪੱਕਾ ਆਸਣ ਜਮਾ ਲੈਣਾ ਹੈ। ਉੱਥੇ ਵੀ ਵਾਹਿਗੁਰੂ ਦੇ ਦਰ ਦਰਵਾਜ਼ੇ ਪੁੱਜ ਕੇ ਵੀ ਅਲੱਖ ਅਭੇਵ ਵਾਹਿਗੁਰੂ ਦੀ ਸੇਵਾ ਸਿਮਰਨ ਭਗਤੀ ਕਰਨੋ ਤਿਨ੍ਹਾਂ ਨੇ ਨਹੀਂ ਟਲਣਾ। ਤਿੱਥੇ ਤਿਨ੍ਹਾਂ ਨੂੰ ਨਾ ਜਨਮ ਮਰਨ ਹੈ ਨਾ ਆਵਾ ਗਾਉਣ ਦਾ ਫਿਕਰ ਹੈ। ਸਾਰੇ ਹੀ ਦੁੱਖ ਸੰਸੇ ਤਿਨ੍ਹਾਂ ਦੇ ਮਿਟ ਗਏ ਹਨ। ਨਾਮ ਕਮਾਈਆਂ ਕਰ ਸੰਸੇ ਦੁੱਖ ਮਿਟਾ ਲਏ ਹਨ, ਕਰਤੇ ਪੁਰਖ ਨੇ ਮਿਟਾ ਦਿੱਤੇ ਹਨ ਸਭ ਸੰਸੇ ਦੁੱਖ ਤਿਨ੍ਹਾਂ ਦੇ। ਤਿਨ੍ਹਾਂ ਖੇਪ ਸਵੱਲੀ ਲੱਦ ਕੇ ਲੈ ਚੱਲਿਆਂ ਨੂੰ ਅੱਗੇ ਜਾ ਕੇ ਕਿਸੇ ਨੇ ਹੋੜਨਾ ਹੁੜਕਣਾ ਨਹੀਂ, ਨਾ ਜਮ ਜਾਗਾਤੀ ਨੇ ਨੇੜੇ ਆਉਣਾ ਹੈ, ਨਾ ਚਿੱਤਰਗੁਪਤ ਦੀ ਉੱਥੇ ਕੁਝ ਸੁਣਾਈ ਹੋਣੀ ਹੈ। ਜਮ ਦੂਤਾਂ ਦੀ ਕੋਈ ਵਾਹ ਨਹੀਂ ਚੱਲਣੀ। ਚਿੱਤਰਗੁਪਤ ਦਾ ਲਿਖਿਆ ਹੋਇਆ ਲੇਖ ਲਿਖਤੀ ਕਾਗਦ ਹੀ ਫਾੜਿਆ ਜਾਣਾ ਹੈ। ਇਸ ਕਰਕੇ ਗੁਰੂ ਸਾਹਿਬ ਬੜੇ ਪਿਆਰ ਨਾਲ ਸੱਚੀ ਖੇਪ ਨਾਮ ਦੀ ਇੱਥੋਂ ਲੱਦ ਕੇ ਲੈ ਚੱਲਣ ਲਈ ਸ਼ੁਭ ਸਿੱਖਿਆ ਦਿੰਦੇ ਹਨ ਯਥਾ ਗੁਰਵਾਕ। ਮਨ ਪਿਆਰਿਆ ਜਿਉ ਮਿੱਤਰਾ ਹਰ ਲੱਦੇ ਖੇਪ ਸਵੱਲੀ, ਮਨ ਪਿਆਰਿਆ ਜਿਉ ਮਿੱਤਰਾ ਹਰ ਦਰ ਨਿਹਚਲ ਮੱਲੀ, ਹਰ ਦਰ ਸੇਵੇ ਅਲੱਖ ਅਭੇਵੇ ਨਿਹਚਲ ਆਸਣ ਪਾਇਆ, ਤਹਿ ਜਨਮ ਨ ਮਰਨ ਨ ਆਵਣ ਜਾਣਾ ਸੰਸਾ ਦੁੱਖ ਮਿਟਾਇਆ, ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮ ਦੂਤਾਂ ਕਛੂ ਨ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ। ਸ੍ਰੀ ਰਾਗ ਛੰਤ ਮਹੱਲਾ ਪੰਜਵਾਂ। ਇਸ ਗੁਰਵਾਕ ਅੰਦਰ ਬੜੇ ਪ੍ਰੇਮ ਪਿਆਰ ਨਾਲ ਸੱਚੀ ਸਿੱਖਿਆ ਦਿੱਤੀ ਗਈ ਹੈ। ਕੋਈ ਰੌਚਕ ਭਿਆਨਕ ਡਰ ਨਹੀਂ ਦਿੱਤਾ ਗਿਆ। ਵਾਹਿਗੁਰੂ ਦੇ ਨਾਮ ਦੀ ਸਵੱਲੀ ਖੇਪ ਲੱਦ ਲੈ ਚੱਲਣ ਨਾਲ ਅੱਗੇ ਜਾ ਕੇ ਜਮ ਦੂਤਾਂ ਦਾ ਕੁਝ ਵਸ ਨਹੀਂ ਚੱਲਦਾ, ਨਾ ਹੀ ਚਿੱਤਰਗੁਪਤ ਦੀ ਗਵਾਹੀ ਲੈਣੀ ਪੈਂਦੀ ਹੈ। ਤਾਂ ਤੇ ਜਮ ਦੂਤਾਂ ਚਿੱਤਰਗੁਪਤ ਦਾ ਹੋਣਾ ਸਹੀ ਸਿੱਧ ਹੋਇਆ। ਚਿੱਤਰਗੁਪਤ ਐਸੀਆਂ ਗੁਪਤ ਅਤੇ ਅਦ੍ਰਿਸ਼ਟ ਵਿਅਕਤੀਆਂ ਹਨ ਜੋ ਹਰੇਕ ਪ੍ਰਾਣੀ ਦੇ ਕੀਤੇ ਕਰਮਾਂ ਦਾ ਲੇਖ ਨਾਲੋ ਨਾਲ ਲਿਖਦੀਆਂ ਰਹਿੰਦੀਆਂ ਹਨ। ਇੱਕ ਡੱਕਾ ਵੀ ਉਹਨਾਂ ਦੇ ਇਲਮ ਤੋਂ ਬਾਹਰ ਨਹੀਂ ਰਹਿੰਦਾ ਕੀਤੇ ਕਰਮਾਂ ਦਾ। ਪਰ ਨਿਸ਼ਚੇ ਕਰ ਜਾਣੋ ਕਿ ਚਾਹੇ ਇਹ ਵਿਅਕਤੀਆਂ ਜਮਦੂਤ ਅਤੇ ਚਿੱਤਰਗੁਪਤ ਹੈਨ ਸਹੀ ਜ਼ਰੂਰ, ਪਰ ਨਾਮ ਜਪਣ ਹਾਰਿਆਂ ਦਾ ਉਹ ਤਸੂ ਵੀ ਨਹੀਂ ਵਿਗਾੜ ਸਕਦੀਆਂ। ਚਿੱਤਰਗੁਪਤ ਦੇ ਲੇਖਿਆਂ ਵਾਲਾ ਕਾਗਦ ਫਾੜਿਆ ਜਾਂਦਾ ਹੈ, ਜਮਦੂਤਾਂ ਦੀ ਉੱਥੇ ਚਲਦੀ ਕੁਝ ਨਹੀਂ। ਸਵੱਲੀ ਖੇਪ ਲੱਦ ਲੈ ਚੱਲਿਆਂ ਨੂੰ ਸਦਾ ਫਰਾਗਤ ਹੀ ਫਰਾਗਤ ਹੈ ਅਤੇ ਸਰ ਪਰ ਸੁਰਖ ਰੂਈ ਹੈ। ਤਾਂ ਤੇ ਜਿਨ੍ਹਾਂ ਗੁਰਮੁੱਖਾਂ ਨੇ ਸੰਸਾਰ ਯਾਤਰਾ ਵਿਖੇ ਵਾਹਿਗੁਰੂ ਦਾ ਨਾਮ ਮਨ ਬਚਨ ਕਰਮ ਕਰਕੇ ਅਰਾਧਿਆ ਹੈ, ਤਿਨ੍ਹਾਂ ਨੇ ਤਾਂ ਸੁਖੈਨ ਹੀ ਭੌਜਲ ਸੰਸਾਰ ਤਰਿਆ ਹੈ। ਪਰ ਮਨਮੁੱਖਾਂ ਨੂੰ ਜਮ ਜੰਦਾਰ ਦੀ ਮਾਰ ਜ਼ਰੂਰ ਪਏਗੀ, ਕਿਉਂਕਿ ਉਹਨਾਂ ਨੇ ਵਾਹਿਗੁਰੂ ਦਾ ਹੁਕਮ ਨਾਮ ਜਪਣ ਦਾ ਨਹੀਂ ਜਾਣਿਆ ਅਤੇ ਸਾਰੀ ਉਮਰ ਨਾਮ ਨਹੀਂ ਜਪਿਆ। ਅਗਲੇ ਗੁਰਵਾਕ ਵਿਖੇ ਤਾੜਨਾ ਸਹਿਤ ਸਿੱਖਿਆ ਦਿੱਤੀ ਜਾਂਦੀ ਹੈ ਕਿ ਹੇ ਮੂੜੇ ਮਨਮੁੱਖ ਪ੍ਰਾਣੀ, ਤੂੰ ਫੇਰ ਪਛਤਾਵੇਂਗਾ, ਤੂੰ ਹੁਣ ਕਿਹੜੀ ਕੁਮਤ ਭ੍ਰਮਣੀ ਮਤ ਵਿੱਚ ਲੱਗਾ ਹੋਇਆ ਹੈ। ਰਾਮ ਨਾਮ ਦਾ ਚਿੰਤਨ ਸਿਮਰਨ ਕਰ, ਨਹੀਂ ਤਾਂ ਜ਼ਰੂਰ ਜੰਮਪੁਰੀ ਨੂੰ ਜਾਵੇਂਗਾ ਯਥਾ ਗੁਰਵਾਕ। ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਨ ਕੁਮਤ ਭ੍ਰਮ ਲਾਗਾ, ਚੇਤ ਰਾਮ ਨਾਹੀਂ ਜੰਮਪੁਰ ਜਾਹੇਂਗਾ, ਜਨ ਬਿਚਰੈ ਅਨਰਾਧਾ ਰਹਾਉ। ਸ੍ਰੀ ਰਾਗ ਬੇਣੀ ਜੀਓ। ਹਾਂ, ਜਿਨ੍ਹਾਂ ਨੇ ਐਸਾ ਸਿਮਰਨ ਕੀਤਾ ਹੈ ਵਾਹਿਗੁਰੂ ਨਾਮ ਦਾ ਕਿ ਸਾਰੀ ਉਮਰ ਹੀ ਨਾਮ ਸਿਮਰ ਸਿਮਰ ਕੇ ਵਾਹਿਗੁਰੂ ਦੇ ਗੁਣ ਗਾਵਣ ਵਿੱਚ ਬਤੀਤ ਕੀਤੀ ਹੈ, ਤਿਨ੍ਹਾਂ ਦੀ ਸਾਚੀ ਪ੍ਰੀਤ ਲੱਗੀ ਹੋਈ ਕਦੇ ਨਹੀਂ ਟੁੱਟੀ। ਅੰਤਰ ਬਾਹਰ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਹੀ ਵੇਖਦੇ ਹਨ। ਤਿਨ੍ਹਾਂ ਦੀ ਜਮ ਦੀ ਫਾਸੀ ਕੱਟੀ ਗਈ ਹੈ। ਜਮ ਫਾਸ ਤਿੰਨ ਗਲੇ ਪੈਂਦੀ ਹੀ ਨਹੀਂ, ਜੇ ਪਹਿਲਾਂ ਲਿਖਤ ਹੋਈ ਸੀ ਤਦ ਵੀ ਕੱਟੀ ਗਈ ਹੈ ਯਥਾ ਗੁਰਵਾਕ। ਲਾਗੀ ਪ੍ਰੀਤ ਨ ਟੂਟੈ ਮੂਲੇ, ਹਰ ਅੰਤਰ ਬਾਹਰ ਰਹਿਆ ਭਰਪੂਰੇ, ਸਿਮਰ 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 ਗੁਣ ਗਾਵਾਂ, ਕਾਟੀ ਜਮ ਕੀ ਫਾਸਾ ਜੀਓ। ਮਾਝ ਮਹੱਲਾ ਪੰਜਵਾਂ। ਜਿਹੜੇ ਮੁਗਦ ਅੰਦਲੇ ਗਵਾਰ ਨਰ ਸਤਿਗੁਰ ਦੀ ਦੀਖਿਆ ਲੈ ਕੇ ਉਸ ਦੇ ਸੇਵਕ ਸਿੱਖ ਨਹੀਂ ਬਣਦੇ ਅਤੇ ਨਾਮ ਨਹੀਂ ਸਿਮਰਦੇ, ਉਹਨਾਂ ਨੂੰ ਫੇਰ ਕਿੱਥੋਂ ਮੋਖ ਦੁਆਰਾ ਪਦਵੀ ਮਿਲਣੀ ਹੈ? ਬਸ ਉਹਨਾਂ ਨੇ ਤਾਂ ਮੁੜ ਮੁੜ ਮਰਨਾ ਜੰਮਣਾ ਅਤੇ ਫਿਰ ਫਿਰ ਆਉਣਾ ਜਾਣਾ ਹੀ ਹੈ ਅਤੇ ਜੰਮਦਰ ਚੋਟਾਂ ਹੀ ਖਾਣੀਆਂ ਹਨ। ਯਥਾ ਗੁਰਵਾਕ, ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਓਏ ਕਿੱਥੋਂ ਪਾਇਨ ਮੋਖ ਦੁਆਰਾ? ਮਰ ਮਰ ਜੰਮੈ ਫਿਰ ਫਿਰ ਆਵੈ, ਜੰਮਦਰ ਚੋਟਾਂ ਖਾਵਣਿਆਂ। ਮਾਜਮਾ ਲਾ ਤੀਜਾ, ਨਾਮ ਤੋਂ ਭੁੱਲਿਆਂ ਨੂੰ ਜੰਮ ਜ਼ਰੂਰ ਸਜ਼ਾਈ ਦਿੰਦਾ ਹੈ, ਦੂਜੇ ਭਾਏ ਲੱਗਿਆਂ ਨੂੰ ਜੰਮ ਦਾ ਜਗਾਤ ਡੰਡ ਜ਼ਰੂਰ ਲੱਗਦਾ ਹੈ। ਨਾਮੋਂ ਭੁੱਲਿਆਂ ਦਾ ਰੱਤੀ ਰੱਤੀ ਮਾਸਾ ਮਾਸਾ ਭਰਦਾ ਤੋਲ ਤੋਲ ਕੇ ਲੇਖਾ ਲਿਆ ਜਾਣਾ ਹੈ ਅੱਗੇ ਚੱਲ ਕੇ। ਯਥਾ ਗੁਰਵਾਕ, ਜੰਮ ਜਾ ਗਾਤੀ ਦੂਜੇ ਭਾਏ ਕਰ ਲਾਏ, ਨਾਮੋਂ ਭੁੱਲੇ ਦੇ ਸਜ਼ਾਏ, ਘੜੀ ਮੋਹਤ ਕਾ ਲੇਖਾ ਲੇਵੈ, ਰਤਿਓ ਮਾਸਾ ਤੋਲ ਕਢਾਵਣਿਆ। ਮਾਜਮਾ ਲਾ ਤੀਜਾ, ਦੇਖਿਆ ਘੜੀ ਮੋਹਤ ਦੇ ਵੀ ਜ਼ਰਾ ਜਿੰਨੇ ਲੇਖੇ ਲਏ ਜਾਂਦੇ ਹਨ ਅੱਗੇ ਚੱਲ ਕੇ। ਕਿਸੇ ਦੀ ਰਿਆਇਤ ਨਹੀਂ ਹੁੰਦੀ ਸਿਵਾਏ ਨਾਮ ਜਪਣ ਵਾਲਿਆਂ ਦੇ, ਤਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀਂ, ਨਾ ਕੋਈ ਲੇਖਾ ਲੈਂਦਾ ਹੈ, ਜੰਮ ਜੰਦਾਰ ਤਿਨ੍ਹਾਂ ਦੇ ਨੇੜੇ ਨਹੀਂ ਆਉਂਦਾ। ਅਗਲੇ ਗੁਰਵਾਕ ਅੰਦਰ ਕਿਆ ਸੋਹਣਾ ਵਰਣਨ ਹੈ ਨਾਮ ਸੰਭਾਲਣ ਵਾਲਿਆਂ ਦੀ ਦਸ਼ਾ ਦਾ, ਕਿ ਉਹਨਾਂ ਨੂੰ ਕਦੇ ਜੰਮੂਆ ਨਹੀਂ ਲੱਗਦਾ। ਯਥਾ ਗੁਰਵਾਕ, ਨਿਤ ਨਿਤ ਦਈ ਸੰਭਾਲੀਐ, ਮੂਲ ਨਾ ਮਨੋ ਵਿਸਾਰੀਐ, ਰਹਾਉ ਸੰਤਾਂ ਸੰਗਤ ਪਾਈਐ, ਜਿਤ ਜਮ ਕੈ ਪੰਥ ਨ ਜਾਈਐ, ਤੋਸਾ ਹਰ ਕਾ ਨਾਮ ਲੈ, ਤੇਰੇ ਕੁਲਹਿ ਨ ਲਾਗੈ ਗਾਲ ਜੀਓ। ਜੋ ਸਿਮ ਰੰਦੇ ਸਾਈਐ, ਨਰਕ ਨ ਸੇਈ ਪਾਈਐ, ਤੱਤੀ ਵਾਓ ਨ ਲੱਗਈ, ਜਿਨ ਮਨ ਵੁੱਠਾ ਆਏ ਜੀਓ। ਮਾਜਮਾ ਲਾ ਪੰਜਵਾਂ, ਭਾਵ ਦਾ ਤਾਰ ਵਾਹਿਗੁਰੂ ਨੂੰ ਜੋ ਜਨ ਨਿਤ ਨਿਤ ਤੇ ਸਵਾਸ ਸਵਾਸ ਸਿਮਰਨ ਕਰਕੇ ਸੰਭਾਲਦੇ ਹਨ ਅਤੇ ਮਨ ਤੋਂ ਮੂਲੋਂ ਨਹੀਂ ਵਿਸਾਰਦੇ ਤੇ ਸੰਤਾਂ ਦੀ ਸੰਗਤ ਵਿੱਚ ਵਾਸਾ ਰੱਖਦੇ ਹਨ, ਸਾਰੀ ਉਮਰ ਨਾਮ ਦਾ ਤੋਸ਼ਾ ਹੀ ਵਿਆਜਦੇ ਹਨ, ਸੇ ਜਨ ਜੰਮ ਦੇ ਪੰਥ ਨਹੀਂ ਜਾਂਦੇ, ਤਿਨ੍ਹਾਂ ਦੀ ਕੁੱਲ ਨੂੰ ਵੀ ਲੀਕ ਨਹੀਂ ਲੱਗਦੀ। ਸਾਈ ਨੂੰ ਸਦ ਸਦਾ ਸਿਮਰਨ ਹਾਰੇ ਨਰਕਾਂ ਵਿੱਚ ਨਹੀਂ ਪੈਂਦੇ, ਨਾ ਹੀ ਪਾਏ ਜਾਂਦੇ ਹਨ, ਉਹਨਾਂ ਨੂੰ ਤੱਤੀ ਵਾਉ ਨਹੀਂ ਲੱਗਦੀ। ਤਿਨ੍ਹਾਂ ਦੇ ਮਨ ਵਿੱਚ ਆਪ ਵਾਹਿਗੁਰੂ ਆ ਕੇ ਉੱਠਦਾ ਹੈ ਅਤੇ ਤਿਨ੍ਹਾਂ ਦੇ ਮਨ ਵਿਖੇ ਹੀ ਵਾਹਿਗੁਰੂ ਆਣ ਤੁੱਠਦਾ ਹੈ, ਜੋ ਅਨ ਦਿਨ ਵਾਹਿਗੁਰੂ ਨਾਮ ਹੀ ਸਿਮਰਨ ਕਰਦੇ ਹਨ। ਬਾਰਾਂ ਮਹਾਂ ਮਾਝ ਵਿਖੇ ਵੀ ਗੁਰੂ ਪੰਚਮ ਪਾਤਸ਼ਾਹ ਜੰਮਾਂ ਬਾਰੇ ਇਉਂ ਉਚਾਰਨ ਕਰਦੇ ਹਨ। ਯਥਾ ਗੁਰਵਾਕ, ਦੁਇ ਭਏ ਵਿਗੁੱਚੀਐ, ਗਲ ਪਈ ਸੋ ਜਮ ਕੀ ਫਾਸ, ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ, ਰਹਿਣ ਵਿਖਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ, ਜਿਨ ਕਉ ਸਾਧੂ ਭੇਟੀਐ, ਸੋ ਦਰਗਾ ਹੋਏ ਖਲਾਸ। ਭਾਵ ਵਾਹਿਗੁਰੂ ਨਾਮ ਨੂੰ ਛੱਡ ਕੇ ਜਿਹੜੀ ਦੂਜੇ ਭਾਵ ਦੀ ਪ੍ਰਸਤਸ਼ ਹੈ, ਉਸ ਵਿੱਚ ਵਿਗੋਚਾ ਹੀ ਵਿਗੋਚਾ ਹੈ। ਦੂਜੇ ਭਾਵ ਵਿੱਚ ਪਰਵਿਰਤ ਹੋਏ ਪ੍ਰਾਣੀਆਂ ਦੇ ਗਲ ਵਿੱਚ ਜਮ ਦੀ ਫਾਸ ਜ਼ਰੂਰ ਪੈਂਦੀ ਹੈ। ਅੱਗੇ ਜਾ ਕੇ ਸੂਈ ਵੱਢਣਾ ਪੈਂਦਾ ਹੈ, ਜਿਹਾ ਕਿਸੇ ਨੇ ਬੀਜ ਬੀਜਿਆ ਹੁੰਦਾ ਹੈ ਤਿਹਾ ਹੀ ਫਲ ਉਸਨੂੰ ਮਿਲਦਾ ਹੈ। ਜਦੋਂ ਸਾਰੀ ਉਮਰ ਰੂਪੀ ਰਹਿਣ ਐਵੇਂ ਹੀ ਵਿਹਾ ਜਾਂਦੀ ਹੈ ਤਾਂ ਫਿਰ ਪਛਤਾਵਾ ਹੀ ਹੱਥ ਰਹਿ ਜਾਂਦਾ ਹੈ। ਪਰ ਫਿਰ ਪਛਤਾਏ ਕੀ ਬਣਦਾ ਹੈ, ਨਿਰਾਸੇ ਹੀ ਉੱਠ ਸਿਧਾਉਣਾ ਹੁੰਦਾ ਹੈ। ਦਰਗਾਹ ਅੰਦਰ ਤਿੰਨਾਂ ਦੀ ਹੀ ਬੰਦ ਖਲਾਸੀ ਹੁੰਦੀ ਹੈ, ਜਿਨ੍ਹਾਂ ਨੇ ਮਨੁੱਖਾ ਜਨਮ ਧਾਰ ਕੇ ਗੁਰੂ ਨਾਨਕ ਸਾਧ ਰੂਪ ਨੂੰ ਭੇਟਿਆ ਹੁੰਦਾ ਹੈ, ਅਰਥਾਤ ਗੁਰੂ ਘਰ ਵਿੱਚ ਆ ਕੇ ਗੁਰ ਦੀਖਿਆ ਲਈ ਹੋਈ ਅਤੇ ਕਮਾਈ ਹੋਈ ਹੁੰਦੀ ਹੈ। ਭਾਦੋਂ ਦੇ ਮਹੀਨੇ ਵਿੱਚ ਇਉਂ ਉਚਾਰਨ ਉਚਾਰਿਆ ਮਿਲਦਾ ਹੈ, ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨ ਦੇਨੀ ਭੇਤ, ਛੱਡ ਖੜੋਤੇ ਖਿਨੈ ਮਾਹ ਜਿਨ ਸਿਉਂ ਲੱਗਾ ਹੇਤ, ਹੱਥ ਮਰੋੜੈ ਤਨ ਕੱਪੇ ਸਿਉ ਹੋਆ ਸੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਂ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ। 12 ਮਹਾਮਾਜ। ਭਾਵ ਦੇਹੀ ਦੇ ਬਿਨਸਣ ਨਾਲ ਹੀ ਪ੍ਰਾਣੀ ਨੂੰ ਪ੍ਰੇਤ ਕਹਿਣ ਲੱਗ ਜਾਂਦੇ ਹਨ, ਜੀਵ ਨੂੰ ਪਕੜ ਕੇ ਜਮ ਲੈ ਜਾਂਦੇ ਹਨ। ਦੇਹੀ ਡਰਾਉਣੀ ਹੋ ਜਾਂਦੀ ਹੈ, ਦੇਹੀ ਨੂੰ ਦੇਖ ਦੇਖ ਕੇ ਹੀ ਲੋਕਾਂ ਨੂੰ ਡਰ ਲੱਗਣ ਲੱਗ ਜਾਂਦਾ ਹੈ, ਅਤੇ ਪਿਆਰੀ ਲੱਗਣ ਵਾਲੀ ਦੇਹੀ ਪ੍ਰੇਤ ਸਮਾਨ ਪ੍ਰਤੀਤ ਹੁੰਦੀ ਹੈ। ਉਸ ਦੇ ਪਿਆਰਿਆਂ ਨੂੰ ਵੀ ਜੀਵ ਦੀ ਗਤੀ ਦਾ ਭੇਦ ਨਹੀਂ ਲੱਗਦਾ, ਕਿਸੇ ਨੂੰ ਵੀ ਨਹੀਂ ਲੱਗਦਾ ਕਿ ਜਮਦੂਤ ਲੈ ਗਏ ਹਨ ਉਸ ਨੂੰ ਫੜ ਕੇ। ਜੇ ਪਤਾ ਲੱਗ ਵੀ ਜਾਵੇ ਤਾਂ ਕਿਸੇ ਨੇ ਕੀ ਕਰ ਲੈਣਾ ਹੈ। ਪਰ ਪੱਕ ਗੱਲ ਇਹ ਹੈ ਕਿ ਜੀਵ ਨੂੰ ਜਮਦੂਤ ਜ਼ਰੂਰ ਫੜ ਕੇ ਲੈ ਜਾਂਦੇ ਹਨ, ਅਤੇ ਛੁੱਟੜ ਦੇਹੀ ਨੂੰ ਜੀਵ ਤੋਂ ਛੁੱਟੜ ਦੇਹੀ ਨੂੰ ਉਹ ਸੰਸਾਰੀ ਸੰਬੰਧੀ ਵੀ ਖਿਨ ਵਿੱਚ ਹੀ ਛੱਡ ਬੈਂਦੇ ਹਨ, ਜਿਨ੍ਹਾਂ ਦਾ ਕਿ ਜਿਉਂਦੇ ਜੀ ਇਸ ਦੇਹੀ ਨਾਲ ਹਿੱਤ ਪਿਆਰ ਲੱਗਾ ਹੋਇਆ ਸੀ। ਜੀਵ ਦੇਹੀ ਵਿੱਚੋਂ ਨਿਕਲ ਜਾਂਦਾ ਹੈ ਤਾਂ ਨਿਕਲਣ ਸਮੇਂ ਸਰੀਰ ਪਹਿਲਾਂ ਸਿਆਹ ਕਾਲਾ ਹੋ ਜਾਂਦਾ ਹੈ, ਅਤੇ ਫੂਕ ਨਿਕਲਣ ਸਾਰ ਹੀ ਸਿਉਂ ਸੇਤ ਬੱਗਾ ਹੋ ਜਾਂਦਾ ਹੈ। ਸੋ ਅੱਗੇ ਜਾ ਕੇ ਦੇਹੀ ਵਿੱਚੋਂ ਨਿਕਲਿਆ ਜੀਵ ਤਿਹਾ ਹੀ ਲੁਣਦਾ ਹੈ, ਜਿਹਾ ਬੀਜ ਉਸਨੇ ਬੋਇਆ ਹੁੰਦਾ ਹੈ। ਕਰਮਾਂ ਦੇ ਖੇਤ ਦਾ ਫਲ ਨਿਬੇੜਾ ਅੱਗੇ ਜਾ ਕੇ ਹੁੰਦਾ ਹੈ। ਇਹ ਉਹਨਾਂ ਦਾ ਹਾਲ ਹੁੰਦਾ ਹੈ ਜਿਨ੍ਹਾਂ ਨੇ ਸਾਰੀ ਉਮਰ ਵਾਹਿਗੁਰੂ ਨੂੰ ਵਿਸਾਰ ਛੱਡਿਆ ਹੁੰਦਾ ਹੈ, ਅਤੇ ਨਿਮਕ ਮਾਤਰ ਵੀ ਨਾਮ ਨਹੀਂ ਜਪਿਆ ਹੁੰਦਾ, ਅਤੇ ਜਿਨ੍ਹਾਂ ਨੂੰ ਸਤਿਗੁਰੂ ਨੇ ਵਾਹਿਗੁਰੂ ਨਾਮ ਦੇ ਜਹਾਜ਼ 'ਤੇ ਚਾੜ ਲਿਆ ਹੈ, ਉਹ ਇੱਥੇ ਉੱਥੇ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਨਿਵਾਸ ਰੱਖਣ ਵਾਲੇ ਹੋ ਜਾਂਦੇ ਹਨ। ਉਹਨਾਂ ਦੀ ਵਾਹਿਗੁਰੂ ਦੇ ਦਰ 'ਤੇ ਪੈਜ ਰੱਖਣ ਵਾਲਾ ਆਪ ਸਤਿਗੁਰੂ ਹੈ, ਉਹ ਨਰਕਾਂ ਵਿੱਚ ਨਹੀਂ ਪੈਂਦੇ। ਗੁਰੂ ਘਰ ਦੇ ਗੁਰਮੁਖ ਸਾਧ ਜਨਾਂ ਦੀ ਸੰਗਤ ਤੋਂ ਵਾਂਝੀਆਂ ਜੀਵਾਤਮਾਵਾਂ ਅੱਗੇ ਜਾ ਕੇ ਇਕੇਲੜੀਆਂ ਹੀ ਭਰਮ ਦੀਆਂ ਭਟਕਦੀਆਂ ਫਿਰਦੀਆਂ ਹਨ। ਉਹਨਾਂ ਦਾ ਉੱਥੇ ਕੋਈ ਸੰਗੀ ਸਾਥੀ ਅਤੇ ਬਾਹਰੂ ਨਹੀਂ ਹੁੰਦਾ, ਬਸ ਅੱਗੇ ਜਾ ਕੇ ਉਹ ਜਮਾਂ ਦੇ ਵਸ ਪੈ ਜਾਂਦੀਆਂ ਹਨ। ਤਿਨ੍ਹਾਂ ਦਾ ਜਮ ਦੂਤਾਂ ਦੀ ਮਾਰ ਵਾਲਾ ਦੁੱਖ ਕਦੇ ਨਹੀਂ ਉਤਰਦਾ, ਚਾਹੇ ਉਹ ਕਿਤਨੇ ਹੀ ਕਰਨ ਪਲਾਵ ਕਰਨ। ਯਥਾ ਗੁਰਵਾਕ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕੇਲੜੀਆਂ, ਤਿਨ ਦੁੱਖ ਨ ਕਬਹੂ ਉਤਰੈ ਸੇ ਜਮ ਕੈ ਵਸ ਪੜੀਆਂ। ਬਾਰਾਂ ਮਾਹਾਂ ਮਾਜ ਤਾਂ ਤੇ ਕੁਸੰਗੀ ਪੁਰਸ਼ਾਂ ਨੂੰ ਕੁਸੰਗ ਦੀ ਮੈਲ ਨਾਲ ਲਿਬੜੀਆਂ ਹੋਈਆਂ ਰੂਹਾਂ ਨੂੰ ਅੱਗੇ ਜਾ ਕੇ ਜ਼ਰੂਰ ਜਮ ਦੇ ਵਸ ਪੈਣਾ ਪੈਂਦਾ ਹੈ, ਅਤੇ ਜਮਾਂ ਦੀ ਅਸਹਿ ਮਾਰ ਦਾ ਦੁੱਖ ਸਹਿਣਾ ਪੈਂਦਾ ਹੈ। ਤਾਂ ਤੇ ਰਮਤ ਰਾਮ ਸ੍ਰੀ ਵਾਹਿਗੁਰੂ ਦਾ ਨਾਮ ਰਸਨਾ ਕਰਕੇ ਉਚਾਰਨ ਅਤੇ ਮੁੱਖ ਕਰਕੇ ਜਪਣ ਵਿੱਚ ਇੱਕ ਬਿਲਮ ਵੀ ਨਹੀਂ ਲਾਉਣੀ ਚਾਹੀਦੀ। ਸਾਰੀ ਆਯੂ ਨਾਮ ਸਿਮਰਨ ਵਿੱਚ ਹੀ ਬਿਹਾਉਣੀ ਚਾਹੀਦੀ ਹੈ, ਨਹੀਂ ਤਾਂ ਅੱਗੇ ਜਾ ਕੇ ਜਮਾਂ ਦੇ ਟੇਟੇ ਚੜ੍ਹਨਾ ਪਊ ਅਤੇ ਜਮ ਮਾਰਗ ਦਾ ਦੁੱਖ ਸਹਿਣਾ ਪਊ। ਜਿੱਥੇ ਜਮਾਂ ਦੇ ਬਿਖਮ ਘਣੇ ਦਲਾਂ ਦੇ ਦਲ ਭਿਆਨਕ ਰੂਪ ਧਾਰ ਕੇ ਖੜੋਤੇ ਹੋਣਗੇ, ਜਿਨ੍ਹਾਂ ਦੇ ਵਸ ਪੈ ਕੇ ਨਾਨਾ ਪ੍ਰਕਾਰ ਦੇ ਵਿਕਟ ਦੁੱਖ ਸਹਿਣੇ ਪੈਣਗੇ, ਜਦੋਂ ਦੇਹ ਰੂਪੀ ਮੜੇ ਦੀ ਢਹਿ ਢੇਰੀ ਹੋ ਜਾਣੀ ਹੈ ਅਤੇ ਜੀਵ ਦੇ ਦੇਹੁਰੇ ਵਿੱਚ ਲੁੱਟ ਮੱਚ ਜਾਣੀ ਹੈ। ਜੀਵ ਜਿੰਦ ਨੂੰ ਦੇਹੁਰੀ ਵਿੱਚੋਂ ਮਾਰ ਕੇ ਕੱਢਿਆ ਜਾਣਾ ਹੈ। ਮੌਤ ਸਮੇਂ ਪੰਜਾਂ ਦੂਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਲੁੱਟਿਆ ਹੋਇਆ ਦੇਹੁਰਾ ਸੁੰਜਾ ਅਤੇ ਵੈਰਾਨ ਹੋ ਜਾਣਾ ਹੈ। ਜਿਉਂ ਵਿਚਾਰਾ ਜਮਾਂ ਦੇ ਵਸ ਪੈ ਕੇ ਪਕੜਿਆ ਜਾਣਾ ਹੈ। ਪੰਜਾਂ ਦੂਤਾਂ ਨੇ ਜੀਵ ਨੂੰ ਫਸਾ ਕੇ ਨਸ ਭੱਜ ਜਾਣਾ ਹੈ। ਵਿਚਾਰੀ ਜਿੰਦੜੀ ਇਕੇਲੀ ਨੂੰ ਹੀ ਸਿਰ 'ਤੇ ਬਣੀਆਂ ਸਹਿਣੀਆਂ ਪੈਣੀਆਂ ਹਨ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਪੰਜਾਂ ਦੂਤਾਂ ਨੇ ਤਾਂ ਉਸੇ ਵੇਲੇ ਹੀ ਅਲੱਗ ਭੱਜ ਜਾਣਾ ਹੈ, ਜਦੋਂ ਜਮਾਂ ਦਾ ਡੰਡਾ ਜੀਵ ਦੇ ਸਿਰ 'ਤੇ ਵਰਨਾ ਵਰਸਣਾ ਹੈ ਅਤੇ ਸੰਗਲ ਜਮ ਦਾ ਜੀਵ ਦੇ ਗਲੇ ਵਿੱਚ ਪੈਣਾ ਹੈ। ਜਿਨ੍ਹਾਂ ਦਾ ਪ੍ਰੇਰਿਆ ਹੋਇਆ ਜੀਵ ਸਾਰੀ ਉਮਰ ਪਾਪ ਕਰਮ ਹੀ ਕਮਾਉਂਦਾ ਰਿਹਾ ਹੈ, ਉਹਨਾਂ ਨੇ ਫੇਰ ਨੇੜੇ ਵੀ ਨਹੀਂ ਢੁੱਕਣਾ। ਜਿਨ੍ਹਾਂ ਦੀ ਖਾਤਰ ਸਾਰੀ ਉਮਰ ਖੱਚਤ ਹੋ ਕੇ ਖੋਟੀ ਕਮਾਈ ਕਰਦਾ ਰਿਹਾ ਹੈ, ਤਿਨ੍ਹਾਂ ਨੇ ਵੀ ਕੋਈ ਸਹਾਇਤਾ ਨਹੀਂ ਕਰ ਸਕਣੀ। ਜਿਸ ਕਾਮਣੀ ਇਸਤਰੀ ਦੇ ਕਾਮ ਮੋਹ ਵਸ ਪਿਆ, ਜਿਹੜੇ ਵੀ ਉਹ ਸੋਨਾ ਚਾਂਦੀ ਆਦਿਕ ਪਦਾਰਥ ਮੰਗਦੀ ਰਹੀ ਹੈ, ਉਸ ਦੀ ਲੋੜ ਪੂਰੀ ਕਰਨ ਖਾਤਰ ਜਿਵੇਂ ਵੀ ਹੋਵੇ ਚੋਰੀ ਜੁਆਰੀ ਆਦਿਕ ਖੋਟੀਆਂ ਕਮਾਈਆਂ ਕਰਕੇ ਸਾਰੀ ਉਮਰ ਖੱਟ ਕੇ ਲਿਆਉਂਦਾ ਰਿਹਾ, ਤਿਸ ਨੇ ਵੀ ਕੋਈ ਹਿਮਾਇਤ ਨਹੀਂ ਕਰ ਸਕਣੀ। ਸਾਰੀ ਉਮਰ ਦੇ ਖਾਊ ਯਾਰਾਂ ਮਿੱਤਰਾਂ ਨੇ ਵੀ ਮੁੱਛਾਂ 'ਤੇ ਤਾਓ ਦੇ ਕੇ ਖਾ ਪੀ ਕੇ ਹਜ਼ਮ ਕਰਕੇ ਲਾਂਭੇ ਹੋ ਜਾਣਾ ਹੈ। ਜਿਨ੍ਹਾਂ ਦੇ ਖਾਤਰ ਪਾਪ ਕਰਮ ਕਮਾਉਂਦਾ ਰਿਹਾ ਹੈ, ਤਿਨ੍ਹਾਂ ਵਿੱਚੋਂ ਕਿਸੇ ਨੇ ਵੀ ਕੱਖ ਕੰਮ ਨਹੀਂ ਆਉਣਾ। ਉਹਨਾਂ ਦੇ ਦੇਖਦਿਆਂ ਖਾਲੀ ਇਕੇਲੇ ਨੇ ਲੱਦ ਜਾਣਾ ਹੈ ਅਤੇ ਜੰਮਪੁਰੀ ਵਿੱਚ ਬੱਧੇ ਹੋਏ ਨੇ ਜਾ ਬੰਧੂਏ ਬਣਨਾ ਹੈ। ਇਸੇ ਭਾਵ ਦਾ ਜਨਾਇਕ ਇਹ ਅਗਲਾ ਗੁਰਵਾਕ ਹੈ। ਯਥਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮ ਦਲ ਬਿਖਮ ਘਨਾ ਰਹਾਓ। ਟਾਹੇ ਮੜੋਲੀ ਲੂਟਿਆ ਦੇਹੁਰਾ, ਸਾਧਨ ਪਕੜੀ ਏਕ ਜਨਾ, ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ, ਕਾਮਣ ਲੋੜੈ ਸੋਇਨਾ ਰੂਪਾ, ਮਿੱਤਰ ਲੁੜੇਨ ਸੁਖਾ ਧਾਤਾ, ਨਾਨਕ ਪਾਪ ਕਰੇ ਤਿਨ ਕਾਰਣ, ਜਾਸੀ ਜੰਪੁਰ ਬਾਧਾਤਾ। ਗੌੜੀ ਚੇਤੀ ਮਹੱਲਾ ਪਹਿਲਾ। ਇਸ ਗੁਰਵਾਕ ਵਿਖੇ ਗੁਰੂ ਨਾਨਕ ਸਾਹਿਬ ਨੇ ਸਾਫ਼ ਸ਼ਾਦੀ ਭਰੀ ਹੈ ਕਿ ਹੋਰ ਅਦ੍ਰਿਸ਼ਟ ਅਗੰਮਪੁਰੀਆਂ ਵਾਂਗੂ ਅਕਾਲ ਪੁਰਖ ਦੀ ਕਾਇਨਾਤ ਵਿਖੇ ਜੰਮਪੁਰੀ ਦਾ ਵੱਖਰਾ ਰੀਜਨ ਵੀ ਰਚਿਆ ਹੋਇਆ ਹੈ, ਜਿੱਥੇ ਲਿਜਾ ਕੇ ਪਾਪੀਆਂ ਦੀਆਂ ਪਾਪਿਸ਼ਟ ਰੂਹਾਂ ਨੂੰ ਨਾਨਾ ਪ੍ਰਕਾਰ ਦੀਆਂ ਭਿਅੰਕਰ ਸਜ਼ਾਵਾਂ ਜੰਮਦੂਤ ਦਿੰਦੇ ਹਨ। ਇਹ ਜਮਾਂ ਦੀ ਮਾਰ ਤਿੰਨਾਂ ਸਾਕਤਾਂ ਨਿਗੁਰਿਆਂ ਉੱਤੇ ਹੀ ਪੈਂਦੀ ਹੈ ਜੋ ਮਨੁੱਖਾ ਜਨਮ ਧਾਰ ਕੇ ਨਾਮ ਬਿਨਾਂ ਦੂਜੇ ਕਰਮਾਂ ਵਿੱਚ ਅਤੇ ਦੂਜੇ ਭਾਵ ਦੀ ਪੂਜਾ ਵਿੱਚ ਹੀ ਸਾਰੀ ਉਮਰ ਲੱਗੇ ਰਹੇ ਹਨ। ਤਿੰਨਾਂ ਨੂੰ ਹੀ ਜੰਮਾਂ ਨੇ ਮਰਨ ਸਾਰ ਫੜ ਕੇ ਲੈ ਜਾਣਾ ਹੈ, ਗਲ ਘੁੱਟ ਘੁੱਟ ਕੇ ਮਾਰਨਾ ਹੈ। ਐਸੇ ਸਾਕਤਾਂ ਚੋਰਾਂ ਦੇ ਨੇੜੇ ਵੀ ਨਹੀਂ ਪਿੱਟਣਾ ਚਾਹੀਦਾ ਜਿਨ੍ਹਾਂ ਨੇ ਨਾਮ ਵਿਸਾਰ ਹੋਰਤ ਕੰਮਾਂ ਕਰਮਾਂ ਵੱਲ ਹੀ ਰੁਚੀ ਲਾਈ ਰੱਖੀ ਹੈ। ਨਾਮ ਵਿਸਾਰਨ ਹਾਰੇ ਸਭ ਸਾਕਤ ਚੋਰ ਹਨ, ਤਿਨ੍ਹਾਂ ਨੂੰ ਅੱਗੇ ਜਾ ਕੇ ਤਿਵੇਂ ਹੀ ਮਾਰ ਪੈਂਦੀ ਹੈ ਜਿਵੇਂ ਸੰਨੀ ਉੱਪਰ ਫੜੇ ਚੋਰ ਨੂੰ ਇਸ ਸੰਸਾਰ ਵਿਖੇ ਪੈਂਦੀ ਹੈ। ਯਥਾ ਗੁਰਵਾਕ, ਮੇਰੇ ਮਨ ਨਾਮ ਬਿਨਾਂ ਜੋ ਦੂਜੇ ਲਾਗੇ ਤੇ ਸਾਕਤ ਨਰ ਜਮ ਘੁੱਟੀਐ, ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੈ ਨਿਕਟ ਨਾ ਪਿੱਟੀਐ। ਗੌੜੀ ਪੂਰਬੀ ਮਹੱਲਾ ਚੌਥਾ। ਇਸ ਜਮ ਤੋਂ ਸਹੀ ਜਨ ਬਚਦੇ ਹਨ ਜਿਨ੍ਹਾਂ ਨੇ ਸਾਰੀ ਉਮਰ ਸਤਿਗੁਰੂ ਦਾ ਦੀਖਿਆ ਗੁਰਮੰਤਰ ਰੂਪੀ ਬਚਨ ਕਮਾਇਆ ਹੋਵੇ, ਭਾਵ ਜਿਸ ਨੇ ਗੁਰਮੰਤਰ ਗੁਰਮਤ ਨਾਮ ਦੀ ਅਤੁੱਟ ਕਮਾਈ ਕੀਤੀ ਹੋਵੇ। ਕਿਉਂਕਿ ਅਵਿਨਾਸ਼ੀ ਸਤਿਗੁਰੂ ਦਾ ਗੁਰਮੰਤਰ ਰੂਪੀ ਬਚਨ ਵੀ ਅਵਿਨਾਸ਼ੀ ਹੈ ਅਤੇ ਜਮ ਫਾਸੀ ਨੂੰ ਕੱਟਣ ਨੂੰ ਸਮਰੱਥ ਹੈ। ਯਥਾ ਗੁਰਵਾਕ, ਗੁਰ ਕਾ ਬਚਨ ਸਦਾ ਅਵਿਨਾਸ਼ੀ, ਗੁਰ ਕੈ ਬਚਨ ਕੱਟੀ ਜਮ ਫਾਸੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ।